ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ
ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ ਸਾਹਿਬ ਜੀ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਪਾਪ ਬੁਰਾ ਪਾਪੀ ਕੋ ਪਿਆਰਾ ਪਾਪ ਲੱਦੇ ਪਾਪੇ ਪਾ ਸਾਰਾ ਪਰ ਹਰ ਪਾਪ ਪਛਾਣੈ ਆਪ ਨਾ ਤਿਸ ਸੋਗ ਵਿਜੋਗ ਸੰਤਾਪ ਨਰਕ ਪੜਨ ਤੋ ਕਿਉਂ ਰਹੈ ਕਿਉਂ ਬੰਚੈ ਜਮਕਾਲ ਕਿਉਂ ਆਵਣ ਜਾਣਾ ਵੀਸਰੈ ਝੂਠ ਬੁਰਾ ਖੈ ਕਾਲ ਮਨ ਜੰਜਾਲੀ ਵੇੜਿਆ ਪੀ ਜੰਜਾਲਾ ਮਾਹੇ ਵਿਣ ਨਾਵੈ ਕਿਉਂ ਛੂਟੀਐ ਪਾਪੇ ਪਚਹਿ ਪਚਾਹੇ ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ ਵਿਣ ਨਾਵੈ ਕਿਉਂ ਛੂਟੀਐ ਪਾਪੇ ਪਚੇ ਪਚਾਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਧੀ ਤਰਿਆਰੇ ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆਰੇ ਬਲਿਓ ਚਿਰਾਗ ਅੰਧਿਆਰ ਮਹਿ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਭਵਨ ਮਹਿ ਜਨ ਨਾਨਕ ਗੁਰ ਪਾਰ ਬ੍ਰਹਮ ਵੱਡਾ ਪੁਰਖ ਪ੍ਰਗਟਿਆ ਕਲਯੁਗ ਅੰਦਰ ਜੋਤ ਜਗਾਈ ਸਿੱਧ ਬੋਲਣ ਸੁਭ ਬਚਨ ਧੰਨ ਨਾਨਕ ਤੇਰੀ ਵੱਡੀ ਕਮਾਈ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਗੋਦ ਵਿੱਚ ਸਭਾਇਮਾਨ ਗੁਰੂ ਸਰੂਪ ਸਾਧ ਸੰਗਤ ਜੀਓ सब तो पहला गुरु पातशाह जी की बख्शिश की हुई गुरु फतेह की सांझ करिए जी। वाहिगुरु जी का खालसा वाहिगुरु जी की फतेह। सचखंड श्री हरिमंदर साहब जी तो जो अज का मुख वाक सतगुरु जी ने कृपा करके बख्शिश किया है, ये धन श्री गुरु ग्रंथ साहब जी के पावन अंग 935 ते 36 ते सुभायमान है। पावन बाणी है ओंकार जिस दे अंदर गुरु नानक साहब जी ने पंडित नूं संबोधन हुंदियां होयां उपदेश समुची मानवता नूं बख्शिया है। इस पावन बाणी दा जो केंद्री भाव है रहाओ वाला बंद है उहदे विच मेरे पातशाह जी कहिंदे ने कि सुन पांडे क्या लिखो जंजाला लिख राम नाम गुरमुख गोपाला। पंडित नूं संबोधन करके सतगुरु जी कहिंदे ने कि की आल जंजाल दे लेखे लिखदा पिया है, इन्हां लेखियां दे नाल तेरा छुटकारा नहीं होना। परमात्मा दे नाम दा लेखा अपने हिरदे ते लिख ता कि तू जीवन दी बाजी जित के जावें, जीवन दे विच सुरखरू हो के जावें। ये जिहड़ी बाणी है मेरे पातशाह जी ने उचारण कीती इहदे एक एक अक्खर तो सतगुरु जी ने उपदेश दिता है, एक एक अक्खर तो। गुरु नानक साहब जी का आगमन गुरपुरब आने वाला है, जदों धन गुरु नानक साहब जी 7 साल दे होए ते जिवें सियाने माता पिता का फर्ज होया करता है बच्चे नू विद्या दवानी, उन्हां दे भी सत्कारयोग पिता मेहता कालू जी ने माता तृप्ता जी ने गुरु नानक साहब जी नू पढ़न वास्ते भेजिया। उन्हां दे 3 उस्तादां दा नाम भी इतिहास विच आया है कि पंडित गोपाल जी पासों सतगुरु जी ने हिंदी भाषा का ज्ञान, पंडित ब्रिज लाल पासों सतगुरु जी ने संस्कृत भाषा का ज्ञान, ते मौलवी कुतबदीन दे कोलों अरबी ते फारसी का ज्ञान प्राप्त किया है। जदों गुरु नानक साहब जी पढ़न वास्ते गए ने, पंडित गोपाल जी ने समय के हिसाब के नाल जिहड़ी परंपरा सी सतगुरु जी नूं फट्टी लिखण वास्ते दित्ती, ते फट्टी ते किया कि बेटा नानक लिख ऊड़ा। अज भी जदों बच्चे स्कूल विच पढ़न वास्ते जांदे ने ते शुरुआत इत्थों ही हुंदी है गुरमुखी दी, ऊड़ा ऊठ आयड़ा अंब ईवड़ी इट। गुरु नानक साहब जी नूं भी पंडित ने कहा कि बेटा लिख ऊड़ा। धन गुरु नानक साहब जी पंडित नूं कहिंदे ने कि पंडित जी ऊड़े दा अर्थ की है, आयड़े दा की अर्थ है, ईवड़ी का की अर्थ है। पंडित जी कहिंदे ने बेटा एक अक्षर का कोई अर्थ नहीं होंदा, जदों 2-4 अक्षर जुड़ते ने एक शब्द बनता है तो उहदा ते कोई अर्थ होंदा है, इकल्ले अक्षर का कोई अर्थ नहीं होंदा। सतगुरु महाराज जी कहन लगे पंडित जी हर अक्षर का अर्थ हुंदा है, और वक्री गल है कि आपनू अर्थां का पता है जा नहीं है। पंडित जी कहन लगे फिर बेटा नानक तू दस दे कि ऊड़े का की अर्थ है, आयड़े का की अर्थ है, ईवड़ी का की अर्थ है। ਗੁਰੂ ਨਾਨਕ ਸਾਹਿਬ ਮਹਾਰਾਜ ਜੀ, ਵੇਖੋ ਮੈਂ ਹੈਰਾਨ ਇਸ ਗੱਲ ਤੋਂ ਹਾਂ ਕਿ ਅੱਜ ਤੋਂ ਸਤਿਗੁਰੂ ਜੀ ਨੇ 537 ਸਾਲ ਪਹਿਲਾਂ ਜਿਹੜੀ ਅੱਜ ਦੇ ਸਮੇਂ ਦੇ ਵਿੱਚ ਐਬਰੀਵੇਸ਼ਨ ਵਰਤ ਰਹੇ ਨੇ, ਸੰਕੇਤਕ ਭਾਸ਼ਾ ਵਰਤੀ ਜਾ ਰਹੀ ਹੈ, ਗੁਰੂ ਨਾਨਕ ਸਾਹਿਬ ਜੀ ਨੇ 537 ਸਾਲ ਪਹਿਲਾਂ ਇਹ ਭਾਸ਼ਾ ਵਰਤੀ। ਅੱਜ ਦੇਖੋ ਜੇਕਰ ਆਪਾਂ ਇੰਗਲੈਂਡ ਦਾ ਪੂਰਾ ਨਾਮ ਲੈਣਾ ਹੋਵੇ, ਕੋਈ ਯੂਨਾਈਟਿਡ ਕਿੰਗਡਮ ਨਹੀਂ ਕਹਿੰਦਾ, ਬਲਕਿ ਦੋ ਸ਼ਬਦ ਕਹਿੰਦੇ ਹਾਂ UK। ਯੂਨਾਈਟਿਡ ਸਟੇਟ ਅਮੈਰੀਕਾ ਦਾ ਪੂਰਾ ਨਾਮ ਨਹੀਂ ਲਿਆ ਜਾਂਦਾ, ਬਲਕਿ ਸ਼ਬਦ ਕਹਿੰਦੇ ਹਾਂ USA। ਇਸੇ ਤਰੀਕੇ ਦੇ ਨਾਲ ਇਹ ਸਿੱਖ ਪੰਥ ਦੀ ਸਰਮੌਰ ਜਥੇਬੰਦੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਆਪਾਂ ਇਹਦੇ ਲਈ ਐਬਰੀਵੇਸ਼ਨ ਵਰਤਦੇ ਹਾਂ SGPC, ਸੰਕੇਤਕ ਭਾਸ਼ਾ। ਗੁਰੂ ਨਾਨਕ ਸਾਹਿਬ ਜੀ ਨੇ 537 ਸਾਲ ਪਹਿਲਾਂ ਇਹ ਐਬਰੀਵੇਸ਼ਨ ਵਰਤੀ ਹੈ ਕਿ ਹਰ ਅੱਖਰ ਸੰਕੇਤ ਕਰਦਾ ਪਿਆ ਹੈ। ਪਿਛਲੇ ਸਮੇਂ ਦੇ ਵਿੱਚ ਭਾਰਤ ਸਰਕਾਰ ਵੱਲੋਂ ਮੰਗਲ ਯਾਨ ਮੰਗਲ ਗ੍ਰਹਿ 'ਤੇ ਭੇਜਿਆ ਗਿਆ, ਔਰ ਜਿਹੜੀ ਸੰਸਥਾ ਨੇ ਭੇਜਿਆ ਉਹਦਾ ਨਾਮ ਹੈ ISRO, ਜਿਹਦਾ ਮਤਲਬ ਹੈ ਇੰਡੀਅਨ ਸਪੇਸ ਰਿਸਰਚ ਔਰਗੇਨਾਈਜੇਸ਼ਨ। ਹੁਣ ਪੂਰਾ ਨਾਮ ਕੋਈ ਨਹੀਂ ਲੈਂਦਾ, ਸੰਖੇਪ ਵਿੱਚ ਕਹਿ ਦਿੰਦੇ ਹਾਂ ISRO। ਅਮੈਰੀਕਾ ਦੇ ਵਿੱਚ ਜਿਹੜਾ ਖੋਜ ਦਾ ਕੇਂਦਰ ਹੈ ਉਹਨੂੰ ਆਪਾਂ ਸੰਖੇਪ ਦੇ ਵਿੱਚ ਕਹਿ ਦਿੰਦੇ ਹਾਂ, ਸਕੂਲ ਵਿੱਚ ਪੜ੍ਹਨ ਵਾਲੇ ਬੱਚੇ ਜਾਣਦੇ ਨੇ NASA। ਪੂਰਾ ਨਾਮ ਨਹੀਂ ਲਿਆ ਜਾਂਦਾ ਕਿ ਨੈਸ਼ਨਲ ਐਰੋਨੋਟਿਕ ਸਪੇਸ ਏਜੰਸੀ। ਸੰਖੇਪ ਦੇ ਵਿੱਚ ਸੰਕੇਤਕ ਭਾਸ਼ਾ ਦੇ ਵਿੱਚ ਸਮਝ ਆ ਜਾਂਦੀ ਹੈ ਕਿ NASA ਦਾ ਮਤਲਬ ਇਹ ਹੈ, ISRO ਦਾ ਮਤਲਬ ਇਹ ਹੈ, SGPC ਦਾ ਮਤਲਬ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ। ਇਹ ਤਾਂ ਅੱਜ ਸੰਕੇਤਕ ਭਾਸ਼ਾ ਵਰਤਣੀ ਸ਼ੁਰੂ ਹੋਈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, 537 ਸਾਲ ਪਹਿਲਾਂ ਜਿਹੜੀ ਪੰਡਿਤ ਨੂੰ ਪਾਵਨ ਬਾਣੀ ਦੀ ਉਚਾਰਨਾ ਕੀਤੀ ਸੰਬੋਧਨ ਹੁੰਦਿਆਂ ਹੋਇਆਂ, ਉਹ ਅੱਜ ਵੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਵਿੱਚ ਵਿਰਾਜਮਾਨ ਹੈ 432 ਅੰਗ 'ਤੇ। ਬਾਣੀ ਦਾ ਨਾਮ ਹੈ ਪੱਟੀ ਲਿਖੀ। ਉਹਦੇ ਵਿੱਚ ਪੰਡਿਤ ਨੂੰ ਸਮਝਾਉਂਦੇ ਨੇ, ਪੰਡਿਤ ਜੀ ਊੜਾ ਅੱਖਰ ਸੰਕੇਤ ਕਰਦਾ ਪਿਆ ਹੈ। ਕੀ ਸੰਕੇਤ ਕਰਦਾ ਹੈ ਜੀ? ਊੜਾ ਉਪਮਾ ਤਾਂ ਕੀਜੈ ਜਾਂ ਕਾ ਅੰਤ ਨਾ ਪਾਇਆ। ਪੰਡਿਤ ਜੀ ਊੜਾ ਅੱਖਰ ਕਹਿੰਦਾ ਹੈ ਕਿ ਉਪਮਾ ਕਰੋ, ਵਡਿਆਈ ਕਰੋ, ਉਫਦੀ ਕਰੋ ਜਿਹਦਾ ਕਿਸੇ ਨੇ ਅੰਤ ਨਹੀਂ ਪਾਇਆ। ਸੰਕੇਤ ਕਰ ਦਿੱਤਾ ਮੇਰੇ ਪਾਤਸ਼ਾਹ ਜੀ ਨੇ ਕਿ ਜਿਸਦਾ ਕਿਸੇ ਨੇ ਅੰਤ ਨਹੀਂ ਪਾਇਆ ਉਹ ਬੇਸ਼ੁਮਾਰ ਹੈ, ਵੱਡਾ ਹੈ। ਹੁਣ ਇਕੱਲਾ ਸੰਕੇਤ ਹੀ ਨਹੀਂ ਕੀਤਾ, ਪਾਵਨ ਬਾਣੀ ਵਿੱਚ ਉਹਨੂੰ ਖੋਲ੍ਹ ਕੇ ਵੀ ਬਿਆਨ ਕੀਤਾ ਹੈ ਕਿ ਕਿੰਨਾ ਵੱਡਾ ਹੈ। ਆਪਾਂ ਰੋਜ਼ ਰਹਿਰਾਸ ਸਾਹਿਬ ਦੇ ਵਿੱਚ ਬਚਨ ਪੜ੍ਹਦੇ ਹਾਂ ਕਿ ਸੁਣ ਵੱਡਾ ਆਖੇ ਸਭ ਕੋਈ, ਕੇਵਲ ਵੱਡਾ ਡੀਠਾ ਹੋਏ। ਉਹ ਪਰਮੇਸ਼ਰ ਕਿੰਨਾ ਵੱਡਾ ਹੈ, ਆਪਾਂ ਰੋਜ਼ ਹੀ ਇਹ ਬਚਨ ਗੁਰਸਿੱਖ ਨਿਤਨੇਮ ਦੇ ਵਿੱਚ ਯਾਦ ਕਰਦਾ ਹੈ ਕਿ ਅੰਤ ਨਾ ਸਿਫਤੀ ਕਹਿ ਨਾ ਅੰਤ, ਅੰਤ ਨਾ ਕਰਨਾ ਦੇ ਨਾ ਅੰਤ, ਅੰਤ ਨਾ ਜਾਪੈ ਕਿਆ ਮਨ ਮੰਤ। ਉਹਦੇ ਮਨ ਦੇ ਵਿੱਚ ਕੀ ਮੰਤ ਚੱਲਦਾ ਹੈ, ਕੀ ਮਸ਼ਵਰਾ ਚੱਲਦਾ ਹੈ, ਕਿਸੇ ਨੂੰ ਪਤਾ ਨਹੀਂ। ਤੋ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਅੱਜ ਤੋਂ 537 ਸਾਲ ਪਹਿਲਾਂ ਪੰਡਿਤ ਨੂੰ ਸਮਝਾਇਆ ਕਿ ਐਬਰੀਵੇਸ਼ਨ ਹੁੰਦੀ ਹੈ, ਸੰਕੇਤਕ ਭਾਸ਼ਾ ਹੁੰਦੀ ਹੈ, ਹਰ ਅੱਖਰ ਸੰਕੇਤ ਕਰਦਾ ਪਿਆ ਹੈ, ਊੜਾ ਸੰਕੇਤ ਕਰਦਾ ਪਿਆ ਹੈ, ਆਇੜਾ ਸੰਕੇਤ ਕਰਦਾ ਪਿਆ ਹੈ, ਦੱਦਾ ਅੱਖਰ ਸੰਕੇਤ ਕਰਦਾ ਪਿਆ ਹੈ ਕਿ ਦੱਦਾ ਦੋਸ਼ ਨਾ ਦਿਉਂ ਕਿਸੈ, ਦੋਸ਼ ਹੈ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਣਾ। ਦੱਦਾ ਕਹਿੰਦਾ ਪਿਆ ਹੈ ਆਪਣੇ ਕੀਤੇ ਅੱਖਰਾਂ ਕਰਮਾਂ ਦਾ ਦੋਸ਼ ਕਿਸੇ ਦੇ ਸਿਰ ਮੱਥੇ ਮਰਨਾ ਇਹ ਜਾਇਜ਼ ਨਹੀਂ ਹੈ। ਮਨੁੱਖ ਜਿਹੋ ਜਿਹਾ ਕਰਦਾ ਹੈ ਉਹੋ ਜਿਹਾ ਇਹਨੂੰ ਭੁਗਤਣਾ ਪੈਣਾ ਹੈ। तो साध संगत जी अज का शब्द पावन पंज पौड़ियां ने लंबेरा होण करके आओ सतगुरु जी दे पावन मुख वाक दे नाल मन जोड़िए सारे एक बारी कृपा करो जी प्यार दे सत्कार दे नाल बोलो सतनाम श्री वाहे गुरु जी
सतनाम वाहे गुरु साहिब जी पाप बुरा पापी कहो प्यारा
धन गुरु नानक साहब महाराज जी समझा रहे ने कि पाप करना बुरा है पर पापी मनुख नूं ये चंगा लगता है करना। साध संगत जी मनुख किन्ने पाप करता है गुरु ग्रंथ साहब जी की बाणी ने खोल के बयान किया है कि किन्ने पाप के बहु कोट ये दिन रात पाप के किले उसारिया है। किले कोट कहिंदे ने किले नूं दिन रात पाप कर्म कर करके ये किले उसारी जाता है। देखो असी शरीरक तौर पर थोड़ी बहुती मेहनत कर लईए ना तो शरीर थक जाता है। 7 घंटे काम कर लवो 8 घंटे काम कर लवो शरीर थक जाता है। पर गुरु अर्जन साहब जी कहते ने कि कीने पाप के बहु कोट दिन सरहणी थकत ना ही कत है ना ही छोट। दिन रात ये पाप करद्या करद्या थकदा भी नहीं। तो पाप कर्म केड़े केड़े ने सतगुरु जी ने पाप किन्ना नू किया ओ कर्म जिन्ना कर्मां दे करन करके एथे दुख कनेरिया अगे ठौर न ठाऊं। ये संसार दे विच ते दुख मिलने ने ते परमात्मा दी दरगाह दे विच भी इज्जत नहीं मिलनी क्योंकि उत्थे ते नबेड़ा सच दे आधार ते होना है। गुरसिख रोज़ हरिमंदर साहब तो आसा दी वार जदों सुनदा है ते पावन बचन आउंदे ने कि उत्थे सचो ही सच निबड़ा चुन वख कढे जजमालिया थाउ ना पाएन कूड़े आर मोकाले दोजक चालिया। जजमालिया का अर्थ है पापी मनुख जिन्होंने पाप किए ने उन्हां दा हशर की होना है उन्हां दा अंजाम की होना है। सतगुरु जी कहिंदे ने थाउ ना पाएन कूड़े आर मोकाले दोजक चालिया। पर जेड़े गुरसिख संगत करते ने नाम जपते ने उन्हां बारे सतगुरु जी कहिंदे ने तेरे नाए रते से जिन गए हार गए से ठगण वालिया लिखनावें धर्म बहालिया। तो पाप करने माड़े ने पाप केड़े केड़े ने गुरु अर्जन साहब महाराज जी ने पावन बाणी दे विच व्याख्या की है कि पापी ही ये मैं काम बसाए मन चंचल जाते रहो ना जाए। काम करना क्रोध करना लोभ करना निंदिया करनी चुगली करनी ये सारे ही कर्म पाप ने। पर जिहड़ा मन है ये चंचल है चंचल मन इन्हां तो बचदा नहीं ते इन्हां दे अधीन हो के बुरे कर्म करी जा रहा है। पाप बुरा पापी को प्यारा धन गुरु नानक साहब जी सानू समझा रहे ने पाप करने माड़े ने पर पापी नू चंगे लगते ने। पापी नू की चंगा नहीं लगता भगत कबीर जी ने इस गल का खुलासा किया है। कहंदे ने पापी नू संगत करनी चंगी नहीं लगती नाम जपना चंगा नहीं लगता गुरद्वारे आना चंगा नहीं लगता। भगत कबीर जी श्लोकां दे विच सानू समझाउंदे ने कबीर पापी भगत ना भावे हर पूजा ना सुहाए माखी चंदन पर हरै जै बेगंध तह जाए। जिहड़ा पापी मनुख है उहनू सिमरन करना संगत करनी ये चंगा नहीं लगता। भगत जी ने उदाहरण दिती है एग्जाम्पल दिती है कि जिवें मक्खी नूं चंदन की सुगंधी चंगी नहीं लगती। जिथे गंदगी का ढेर होवेगा जिथे रूड़ियां होणगियां मक्खी उत्थे जाके बैठेगी। जिहड़ा पापी है ਉਹ ਵਿਭਚਾਰੀਆਂ ਦੀ ਸੰਗਤ ਵਿੱਚ ਬੈਠੇਗਾ। ਤੋ ਗੁਰੂ ਸਵਾਰਿਓ, ਸਤਿਗੁਰ ਜੀ ਸਾਨੂੰ ਸਮਝਾ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਜੀ, ਇਹ ਗੱਲ ਕਹਿਣ ਮਾਤਰ ਨਹੀਂ ਹੈ ਕਿ ਇਹ ਪੁੰਨੀ ਹੈ, ਇਹ ਪਾਪੀ ਹੈ, ਇਹ ਹਕੀਕਤ ਹੈ, ਇਹ ਸੱਚਾਈ। ਜੇ ਸਤਿਗੁਰੂ ਜੀ ਰੋਜ਼ ਸਾਨੂੰ ਸਮਝਾਉਂਦੇ ਨੇ ਕਿ ਪੁੰਨੀ ਪਾਪੀ ਆਖਣ ਨਾ ਹੈ, ਕਰ ਕਰ ਕਰਨਾ ਲਿਖ ਲੈ ਜਾਹੋ, ਆਪੇ ਬੀਜ ਆਪੇ ਹੀ ਖਾਹੋ, ਨਾਨਕ ਹੁਕਮੀ ਆਵੋ ਜਾਹੋ। ਤੋ ਸਤਿਗੁਰੂ ਜੀ ਨੇ ਪਹਿਲੀ ਪੰਕਤੀ ਵਿੱਚ ਸਾਨੂੰ ਸਮਝਾਇਆ ਹੈ ਕਿ ਪਾਪ ਬੁਰਾ ਪਾਪੀ ਕਉ ਪਿਆਰਾ,
ਪਾਪ ਲੱਦੇ ਪਾਪੇ ਪਾ ਸਾਰਾ,
ਪਾਪਾਂ ਦੇ ਕਰਮ ਕਰ ਕਰਕੇ ਪਾਪ ਹੀ ਲੱਦੀ ਜਾ ਰਿਹਾ ਹੈ ਅਤੇ ਪਾਪਾਂ ਦਾ ਹੀ ਪਸਾਰਾ ਕਰੀ ਜਾ ਰਿਹਾ ਹੈ।
ਪਰ ਹਰ ਪਾਪ ਪਛਾਣੈ ਆਪ,
ਪਰ ਹਰ ਦਾ ਅਰਥ ਹੈ ਤਿਆਗ ਕੇ, ਐ ਜੀਵ ਪਾਪਾਂ ਨੂੰ ਤਿਆਗ ਕੇ ਆਪਣੇ ਆਪ ਦੀ ਪਹਿਚਾਣ ਕਰ, ਤੂੰ ਪਰਮਾਤਮਾ ਦੀ ਅੰਸ਼ ਹੈ, ਤੂੰ ਵਾਹਿਗੁਰੂ ਦੀ ਜੋਤ ਸਰੂਪ ਹੈ, ਉਹਦੀ ਪਹਿਚਾਣ ਕਰ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ। ਤੋ ਸਤਿਗੁਰੂ ਜੀ ਸਾਨੂੰ ਸਮਝਾ ਰਹੇ ਹਨ,
ਨਾ ਤਿਸ ਸੋਗ ਵਿਜੋਗ ਸੰਤਾਪ,
ਜਿਹੜਾ ਆਪਣੇ ਆਪ ਦੀ ਪਹਿਚਾਣ ਕਰਦਾ ਹੈ, ਨਾ ਉਹਨੂੰ ਸੋਗ ਵਿਆਪਦੇ ਨੇ, ਨਾ ਵਿਛੋੜੇ ਦਾ ਦੁੱਖ ਹੁੰਦਾ ਹੈ। ਸੋਗ ਹੁੰਦੇ ਨੇ ਮਨ ਦੇ ਤਲ 'ਤੇ, ਮਨ ਦੇ ਤਲ 'ਤੇ ਜਿਹੜੇ ਦੁੱਖ ਪੈਦਾ ਹੁੰਦੇ ਨੇ ਉਹਨੂੰ ਕਹਿੰਦੇ ਨੇ ਸੋਗ, ਅਤੇ ਸਰੀਰ ਦੇ ਤਲ 'ਤੇ ਜਿਹੜੇ ਰੋਗ ਪੈਦਾ ਹੁੰਦੇ ਨੇ ਉਹਨੂੰ ਕਹਿੰਦੇ ਨੇ ਰੋਗ। ਜਦੋਂ ਮਨ ਆਪਣਾ ਬਾਣੀ ਨਾਲ ਜੋੜਿਆ ਅਤੇ ਬਾਣੀ ਨੇ ਸੋਗ ਵੀ ਅਤੇ ਵਿਯੋਗ ਵੀ ਖਤਮ ਕਰ ਦਿੱਤੇ। ਆਪਾਂ ਇਹ ਬਚਨ ਰੋਜ਼ ਸਰਵਣ ਕਰਦੇ ਹਾਂ ਕਿ ਦੁੱਖ ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਜਦੋਂ ਸੱਚੀ ਬਾਣੀ ਸਰਵਣ ਕੀਤੀ, ਸੋਗ ਉਤਰ ਗਏ, ਵਿਯੋਗ ਲੱਥ ਗਏ।
ਨਰਕ ਪੜੰਤੋ ਕਿਉਂ ਰਹਿ, ਕਿਉਂ ਬੰਚੈ ਜਮ ਕਾਲ।
ਮਨੁੱਖ ਨਰਕਾਂ ਦੇ ਵਿੱਚ ਪੜਨ ਤੋਂ ਪੈਣ ਤੋਂ ਕਿਵੇਂ ਰਹਿ ਸਕਦਾ ਹੈ, ਜਮ ਕਾਲ ਦੀ ਫਾਹੀ ਤੋਂ ਕਿਵੇਂ ਬਚ ਸਕਦਾ ਹੈ।
ਕਿਉਂ ਆਵਣ ਜਾਣਾ ਵਿਸਰੈ, ਝੂਠ ਬੁਰਾ ਖੈ ਕਾਲ।
ਇਹ ਆਵਣਾ ਜਾਵਣਾ ਕਿਵੇਂ ਵਿਸਰੇ, ਕਿਵੇਂ ਖਤਮ ਹੋਵੇ, ਜਦੋਂ ਕਿ ਜੀਵ ਨੇ ਆਪਣਾ ਮਨ ਤੇ ਝੂਠ ਵਿੱਚ ਜੋੜਿਆ ਹੈ। ਸੱਚ ਦਾ ਤੇ ਇਹ ਪੱਲਾ ਹੀ ਨਹੀਂ ਫੜਦਾ, ਜਿਹਨੇ ਨਾਸ਼ ਕਰ ਦੇਣਾ ਹੈ ਝੂਠ, ਉਹਦੇ ਵਿੱਚ ਮਨ ਜੋੜਿਆ। ਸਾਧ ਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਿਰਪਾ ਕੀਤੀ ਹੈ, ਸਾਨੂੰ ਸਮਝਾਇਆ ਹੈ ਕਿ ਝੂਠ ਕੀ ਹੈ ਅਤੇ ਸੱਚ ਕੀ ਹੈ। ਆਸਾ ਦੀ ਵਾਰ ਦੇ ਬਚਨ ਨੇ ਕਿ ਕੂੜ ਰਾਜਾ, ਕੂੜ ਪ੍ਰਜਾ, ਕੂੜ ਸਭ ਸੰਸਾਰ, ਕੂੜ ਮੰਡਪ, ਕੂੜ ਮਾੜੀ, ਕੂੜ ਬੈਸਨਹਾਰ। ਕੂੜ ਦਾ ਅਰਥ ਹੈ ਝੂਠ, ਨਾਸ਼ਵੰਤ, ਸਦੀਵੀ ਨਹੀਂ ਹੈ। ਇਹ ਜਿਹੜੇ ਰਾਜ ਨੇ, ਮਹੱਲ ਨੇ, ਮਹਿਲ ਨੇ, ਮਾੜੀਆਂ ਨੇ, ਇਹ ਸਭ ਕੁਝ ਬਿਨਸਨਹਾਰ ਹੈ। ਇਹ ਸਾਰੀ ਗੱਲ ਸਤਿਗੁਰੂ ਜੀ ਸਮਝਾਉਂਦਿਆਂ ਹੋਇਆਂ ਅੰਤ ਵਿੱਚ ਕਹਿੰਦੇ ਨੇ, ਨਾਨਕ ਵਖਾਣੇ ਬੇਨਤੀ ਤੁਜਬਾਜ ਕੂੜੋ ਕੂੜ। ਤੋ ਸਤਿਗੁਰੂ ਜੀ ਅੱਜ ਵੀ ਸਮਝਾ ਰਹੇ ਹਨ,
ਮਨ ਜੰਜਾਲੀ ਵੇੜਿਆ ਭੀ ਜੰਜਾਲਾ ਮਾਹੇ।
ਮਨ ਤੇ ਜੰਜਾਲਾਂ ਦੇ ਵਿੱਚ ਖਚਤ ਹੋਇਆ ਪਿਆ ਹੈ, ਫਿਰ ਇਹਨਾਂ ਦੇ ਵਿੱਚ ਹੀ ਪਈ ਜਾ ਰਿਹਾ ਹੈ ਬਚਨ ਤੋਂ ਇਲਾਵਾ। ਡਿਸਕਵਰੀ ਚੈਨਲ 'ਤੇ ਸਾਧ ਸੰਗਤ ਜੀ, ਜੇਕਰ ਤੁਸੀਂ ਦੇਖਿਆ ਹੋਵੇ, ਕੋਈ ਮਨੁੱਖ ਦਲਦਲ ਦੇ ਵਿੱਚ ਫਸ ਜਾਵੇ ਨਾ, ਦਲਦਲ ਦੇ ਵਿੱਚ ਜਿੰਨੇ ਵੀ ਉਹ ਹੱਥ ਪੈਰ ਹਿਲਾਵੇਗਾ, ਦਲਦਲ ਦੇ ਵਿੱਚ ਹੋਰ ਤਫਦਾ ਜਾਵੇਗਾ। ਧੰਨ ਗੁਰੂ ਨਾਨਕ ਸਾਹਿਬ ਜੀ ਕਿਰਪਾ ਕਰਦੇ ਨੇ, ਸਾਨੂੰ ਸਮਝਾਉਂਦੇ ਨੇ ਕਿ ਸਾਡੀ ਹਾਲਤ ਵੀ ਇਸੇ ਤਰ੍ਹਾਂ ਦੀ ਹੈ। ਪੰਕਜ ਮੋਹ ਪੱਗ ਨਹੀਂ ਚਾਲਾ, ਹਮ ਦੇਖਾ ਤੈਂ ਡੂਬੀ ਹਲੇ। ਕਹਿੰਦੇ ਮੈਂ ਵੇਖਿਆ ਹੈ ਅਤੇ ਵੇਖਦਿਆਂ ਵੇਖਦਿਆਂ संसार डुबदा पिया है, डुबदा जा रहा है, तो ये तो बचन का साधन की है? सतगुरु जी कृपा कर रहे हैं।
वेण नावै क्यों छूटिया, पापे पचह पचाहे।
नाम तो बगैर छुटकारा नहीं, नाम तो बगैर जीव का पार उतारा नहीं, पाप दे विच ही पच के खत्म हो जाता है, खत्म हो जाता है। सात संगत जी केवल तो केवल साधन है परमेश्वर का नाम, जो सतगुरु जी ने सानू पक्या किया, रोज़ समझाया कि जिन्नी नाम ते आया गै मशक्कत घाल, नानक ते मुखुजले केती छुट्टी नाल। नाम जपना ही जीव का सहारा है।
फिर फाही फासै कौआ।
पहला सतगुरु जी ने पप्पे अखर तो सिख्या दिती सी कि पप्पा अखर की संकेत करता पिया है। हुण शब्द है फफा अखर, ते फफे अखर तो सतगुरु जी समझा रहे ने कि फिर फाही फासे कौआ। ये जिहड़ा मनुखी मन है ये फिर फाइयां दे विच फफदा पिया है। इनू बचाउण दा साधन की है? आपां सचखंड श्री हरिमंदर साहब तो कदी कदी शब्द भी सुनते हाँ कि अमृतसर सतगुर सतवादी जित नाते कौआ हंस हो है। ये कौआ मन हंस हो सकता है जे सतगुर के सरोवर के इशनान कर लवे, नाम अमृत के इशनान कर लवे। सतगुरु जी समझा रहे ने जीव की हालत की है, फिर के फांसी दे विच फस रहा है।
फिर पुछताना अब क्या हुआ,
फिर पछताउंदा है ते उदों कर कीता की जा सकता है। अब क्या हुआ, जदों उम्र ही गुजर गई, जिन्हें सवास परमेश्वर ने दिते सन वो खत्म ही हो गए, फिर की कर सकता है। धन गुरु तेग बहादुर जी समझाते ने, चेतना है तो चेत लै, निफ दिन में प्राणी छिन छिन औद बिहात है, फूटे घट ज्यों पानी। जिमें टुटे हुए घड़े दे विचों पानी निकलता है, जीव तेरे सवास खत्म हो रहे ने, संभल सुचेत हो।
फाथा चोग चुगै नहीं बूझा,
माया दी फाही दे विच एहो जिहा फसिया पिया है, इहदा चोगा चुगदा जा रहा है, पहचान नहीं करदा, समझदा नहीं है।
सतगुर मिलै तां आखी सूजै,
जेकर सच्चा सतगुर मिल पवे, कृपा हो जावे, ते इहनू अखां दे नाल प्रतख हो जावेगा कि मैं बड़े थोड़ा समा इस संसार दे विच रहना है। सात संगत जी सच्चे सतगुर तो बगैर असी समझ लिया है कि संसार दे विच सदीवी रहना है, पर सच्चा सतगुरु सानू रोज़ समझाउंदा है कि संबत साहा लिखिया, मिल कर पावो तेल, देहो सजना सिसड़ियां, जो होवे साहेब स्यों मेल। वो संबत वो तरीक लिखा के आए हाँ, समा घटता जा रहा है, संभलिए सुचेत होइए।
जो मछली फाथी जम जाल,
उदाहरण सतगुरु जी ने दिती है कि जिमें मछली जाल दे विच फस जावे ना, ते जाल उहदे लई मौत दा कारण बनता है। सात संगत जी हूब हू असी भी माया दे जाल विच फसे होए हाँ, जिन्हें सानू प्रभु दे नालों तोड़ दिता, सानू गुरु दा दर भुल गया, संगत करनी भुल गई, अपने महल माड़ियां दे विच मन खचत हो गया। गुरु समझाउंदा है, गुरु साहब जी कृपा करदे ने कि जो घर छड गवावना तिस लगा मन माहे, जिथे जाए तुद वर्तना तिस की चिंता नाहे। भाई जिहड़ा घर तू छड़ जाना है, जिहड़ा घर गवा देना है, उहदे नाल तेरी बड़ी पकड़ है, पर जिथे जाके वर्तना है तू कदी उहदी भी चिंता कीती है? सिमरन भी कीता है, संगत भी कीती है? तो सतगुरु जी कृपा कर रहे हैं,
बिन गुर दाते मुक्त न पाल।
सच्चे दाते तो बगैर, गुरु दाते तो बगैर मुक्ति नहीं है, मुक्त नहीं हो सकते। ये तो गुरु ही कृपा करके, सतगुरु सिख की करै प्रतपाल, सेवक कौ गुर फदा दयाल। सिख की गुर दुरमत मल हिरै, गुर बचनी हर नाम उचरै। सतगुरु सिख कै बंधन काटे, गुर का सिख बेकार ते हटै। ये तो सच्चा सतगुरु कहिंदा है कि गुरसिख तू विकारां वालों हट जा।
फिर आवै फिर जाए।
ते जेकर असी गुरु दी सिख्या नू मन विच धार नहीं करदे, उन्हां दी हालत बयान कीती है, वह आउंदे रहणगे, जांदे रहणगे, जमदे रहणगे, मरदे रहणगे। जम जम मरै, मरै फिर जम्मे, बहुत सजाए पया देस लम्मे।
एक रंग रचै रहै लिव लाए।
पर जिहड़े कई जीव परमात्मा दे रंग विच रचे होए ने, जिन्हां ने नाम नूं आधार बना लिया, नाम तो बगैर रह नहीं सकते, जिन्हां दा जीवन बन गया कि ऊठत बैठत सोवत ध्याईए, मार्ग चलत हरे हर गाइए, सिमरन ही करते रहते हैं।
एव छूटै फिर फास न पाए।
सतगुरु जी कहते ने इवें छुटकारा हुंदा है सिमरन दे विच जुड़ के, फिर गल दे विच फाही नहीं पैंदी, बंधन नहीं पैंदे।
बीरा बीरा कर रही बीर पए बैराए।
हुण सतगुरु जी तीसरा बंद शब्द दा बब्बा अखर, बब्बे अखर तो सतगुरु जी समझाउंदे ने, बीरा बीरा कर रही बीर पै बहर आए। ऐ जिहड़ी काया है ना साडा शरीर देही, इहदे विच एक जीव आत्मा रहिंदी है। जदों जीव आत्मा बाहर निकल जाती है, शरीर मुरदा हो जाता है। ये काया की करती है? सतगुरु जी ने प्रतीक वरते ने, कहती है, कहते ने सतगुरु जी के बीरा बीरा कर रही, ये जीव आत्मा नू अपना वीर वीर करके पुकारती रही। पर जड़ी जीव आत्मा सी जिन्हां नू वीर कहती रही, वह वीर पै बैर आए, वो तो छड़ के चले गए।
वीर चले घर अपना, बहन बिरह जल जाए।
जीव आत्मा उडारी मर गया, ते जिहड़ी ये काया है ये बिरहे दे विच विछोड़े दे अंदर जल के खत्म हो गई।
बाबुल कै घर बेटड़ी बाली बाले नेहे।
जिवें बाली बच्ची बाबल दे घर विच हुंदी है, उन्हों बड़ा प्यार हुंदा है अपने पिता दे नाल, और घर दे विच खड़ौणियां दे नाल, गुड़ियां पटोलियां दे नाल वो खेड़दी भी है।
जे लोड़ै वर कामणी सतगुर सेवै तेहे।
जे वर घर दी लोड़ है ऐ कामणी जीव स्त्री, ਤਾਂ ਫਿਰ ਸਤਿਗੁਰ ਦੀ ਸੇਵਾ ਕਰ। ਇੱਥੇ ਸਤਿਗੁਰ ਜੀ ਨੇ ਸਮਝਾਇਆ ਕੀ ਹੈ, ਉਦਾਹਰਨ ਦੇ ਕੇ, ਜੋ ਬਾਬਾ ਫਰੀਦ ਜੀ ਨੇ ਸਲੋਕ ਦੇ ਵਿੱਚ ਸਮਝਾਇਆ ਨਾ, ਜਿੱਥੋਂ ਸਲੋਕ ਆਰੰਭ ਹੁੰਦੇ ਨੇ, ਉਹੀ ਸਿੱਖਿਆ ਸਤਿਗੁਰ ਜੀ ਇੱਥੇ ਦੇ ਰਹੇ ਨੇ ਕਿ ਜਿੱਤ ਦਿਹਾੜੈ ਧੰਨ ਵਰੀ ਸਾਹੋ ਲੈ ਲਿਖਾਏ। ਜਿਸ ਦਿਨ ਇਹ ਜੀਵ ਇਸਤਰੀ ਵਿਆਹੀ ਜਾਵੇਗੀ, ਜਿਸ ਦਿਨ ਇਸ ਸੰਸਾਰ ਨੂੰ ਛੱਡ ਕੇ ਪਰਲੋਕ ਨੂੰ ਜਾਵੇਗੀ, ਜਿਸ ਦਿਨ ਇਹਦੀ ਮੌਤ ਹੋਵੇਗੀ, ਉਹ ਸਾਹਾ ਲਿਖਾ ਕੇ ਆਏ ਹਾਂ। ਜਿਤ ਦਿਹਾੜੇ ਧਨ ਵਰੀ ਸਾਹੋ ਲੈ ਲਿਖਾਏ, ਮਲਕ ਜੇ ਕੰਨੀ ਸੁਣੀ ਦਾ ਮੂੰਹ ਦਿਖਾਲੇ ਆਏ। ਅੱਗੇ ਕਹਿੰਦੇ ਨੇ ਜਿੰਦ ਨਮਾਣੀ ਕੱਢੀਏ ਹੱਡਾਂ ਕੂ ਕੜਕਾਏ, ਸਾਹੇ ਲਿਖੇ ਨਾ ਚੱਲਣੀ ਜਿੰਦੂ ਕੂ ਸਮਝਾਏ। ਉਹ ਸਾਹਾ ਜਿਹੜਾ ਲਿਖਿਆ ਗਿਆ ਨਾਸਵਾਨ ਹੋਣ ਵਾਲਾ ਨਹੀਂ ਹੈ। ਇਹ ਗੱਲ ਜਿੰਦ ਨੂੰ ਸਮਝਾ ਲਵੋ, ਆਪਣੇ ਆਪ ਨੂੰ ਸਮਝਾ ਲਵੋ ਕਿ ਉਹ ਸਾਹਾ ਟਲਣਾ ਨਹੀਂ ਹੈ। ਜਿੰਦ ਵਹੁਟੀ, ਇਹ ਜਿਹੜੀ ਜਿੰਦ ਹੈ ਨਾ, ਇਹਨੂੰ ਸਤਿਗੁਰੂ ਜੀ ਨੇ ਵਹੁਟੀ ਦੇ ਰੂਪ ਦੇ ਵਿੱਚ ਪੇਸ਼ ਕੀਤਾ ਅਤੇ ਇਹਦਾ ਵਰ ਕੌਣ ਹੈ? ਜਿੰਦ ਵਹੁਟੀ ਮਰਨ ਵਰ, ਮੌਤ ਇਹਦਾ ਲਾੜਾ ਹੈ ਜੋ ਇਹਨੂੰ ਵਿਆਹ ਕੇ ਲੈ ਜਾਵੇਗਾ। ਜਿੰਦ ਵਹੁਟੀ ਮਰਨ ਵਰ ਲੈ ਜਾਸੀ ਪਰਨਾਏ, ਆਪਣ ਹੱਥੀਂ ਜੋਲ ਕੇ ਕਹਿ ਗੱਲ ਲੱਗੇ ਧਾਏ। ਬਾਬਾ ਜੀ ਸਾਨੂੰ ਸਮਝਾ ਰਹੇ ਨੇ ਫਰੀਦਾ, ਕਿੱਥੇ ਤੈਂਡੇ ਮਾਪਿਆਂ, ਜਿੰਨੀ ਤੂੰ ਜਾਣੇ ਉਹ, ਤੇਰੇ ਮਾਤਾ ਪਿਤਾ ਕਿੱਥੇ ਨੇ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ? ਤੇਰੇ ਵੇਖਦਿਆਂ ਵੇਖਦਿਆਂ ਉਹ ਸੰਸਾਰ ਤੋਂ ਚਲੇ ਗਏ, ਤੈਨੂੰ ਹਾਲੀ ਵੀ ਸਮਝ ਨਹੀਂ ਆਈ, ਤੈ ਪਾਸੋਂ ਇਹ ਲੱਦ ਗਏ, ਤੂੰ ਅਜੇ ਨਾ ਪਤੀ ਨੋਹੇ। ਧੰਨ ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਸਮਝਾ ਰਹੇ ਹਨ।
ਬਿਰਲੋ ਗਿਆਨੀ ਬੂਝਣਾ ਸਤਿਗੁਰ ਸਾਚ ਮਿਲੇ।
ਇਹ ਗੱਲ ਕੋਈ ਵਿਰਲਾ ਗਿਆਨਵਾਨ ਪੁਰਸ਼ ਹੀ ਵਿਚਾਰਦਾ ਹੈ, ਜਿਹਦੇ 'ਤੇ ਸਤਿਗੁਰੂ ਜੀ ਕਿਰਪਾ ਕਰਕੇ ਇਹ ਰਹਿਮਤ ਕਰ ਦੇਣ।
ਠਾਕੁਰ ਹੱਥ ਵਡਾਈਆ ਜੈ ਭਾਵੈ ਤੈ ਦੇ।
ਇਹ ਮਾਲਕ ਦੇ ਹੱਥ ਵਿੱਚ, ਠਾਕੁਰ ਦੇ ਹੱਥ ਵਿੱਚ ਵਡਿਆਈਆਂ ਨੇ, ਜਿਹਨੂੰ ਚਾਹੇ ਉਹ ਦੇ ਦੇਵੇ।
ਬਾਣੀ ਬਿਰਲੋ ਵਿਚਾਰ ਸੀ ਜੇ ਕੋ ਗੁਰਮੁਖ ਹੋਏ।
ਇਹ ਬਾਣੀ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਬਾਣੀ। ਸਤਿਗੁਰੂ ਜੀ ਕਹਿੰਦੇ ਨੇ ਕੋਈ ਵਿਰਲਾ ਹੀ ਵਿਚਾਰਵਾਨ ਇਸ ਨੂੰ ਵਿਚਾਰੇਗਾ ਜਿਹੜਾ ਗੁਰੂ ਦੀ ਦੱਸੀ ਹੋਈ ਮਤ 'ਤੇ ਚੱਲੇਗਾ। ਜੇ ਕੋ ਗੁਰਮੁਖ ਹੋਏ, ਗੁਰਮੁਖ ਦਾ ਅਰਥ ਹੈ ਗੁਰੂ ਦਾ ਦੱਸਿਆ ਹੋਇਆ ਰਸਤਾ। ਗੁਰੂ ਨੇ ਜੋ ਗੱਲ ਸਮਝਾ ਦਿੱਤੀ, ਗੁਰੂ ਨੇ ਸਮਝਾਇਆ ਕਿ ਆਇਓ ਸੁਣਨ ਪੜ੍ਹਨ ਕਹੋ ਬਾਣੀ, ਪਰ ਕੀ ਹੋਇਆ, ਨਾਮ ਵਿਸਾਰ ਲੱਗੇ ਅਨ ਲਾਲਚ ਬਿਰਥਾ ਜਨਮ ਪ੍ਰਾਣੀ। ਨਾਮ ਨੂੰ ਵਿਸਾਰ ਦਿੱਤਾ ਅਤੇ ਹੋਰਾਂ ਕਾਰਜਾਂ ਦੇ ਵਿੱਚ ਲੱਗ ਗਿਆ।
ਇਹ ਬਾਣੀ ਮਹਾਂਪੁਰਖ ਕੀ ਨਿਜ ਘਰ ਵਾਸਾ ਹੋਏ।
ਇਹ ਬਾਣੀ ਮਹਾਂਪੁਰਖ ਕੀ, ਇਹ ਮਹਾਨ ਆਤਮਾ ਮਹਾਂਪੁਰਖਾਂ ਦੀ ਬਾਣੀ। ਜਿਹੜਾ ਵੀ ਇਸ ਨੂੰ ਆਪਣੇ ਹਿਰਦੇ ਦੇ ਵਿੱਚ ਵਸਾ ਲਵੇਗਾ, ਉਹਦਾ ਨਿਜ ਘਰ ਦੇ ਵਿੱਚ ਸਵੈ ਸਰੂਪ ਦੇ ਵਿੱਚ ਉਹ ਟਿਕ ਜਾਵੇਗਾ।
ਭੰਨ ਭੰਨ ਘੜੀਐ ਘੜ ਘੜ ਭੱਜੈ, ਢਾਹੇ ਉਸਾਰੈ ਉਸਰੇ ਢਾਹੈ।
ਸ਼ਬਦ ਦੇ ਚੌਥੇ ਬੰਦ ਵਿੱਚ ਭੱਬੇ ਅੱਖਰ ਤੋਂ ਸਤਿਗੁਰੂ ਜੀ ਸਮਝਾਉਂਦੇ ਨੇ ਕਿ ਪਰਮੇਸ਼ਰ ਦਾ ਕਾਰਜ ਕੀ ਹੈ ਕਿ ਭੰਨ ਭੰਨ ਘੜੀਏ, ਉਹ ਭੰਨ ਭੰਨ ਕੇ ਫਿਰ ਘੜਤ ਘੜ ਦਿੰਦਾ ਹੈ, ਘੜ ਘੜ ਭੱਜੇ ਔਰ ਘੜ ਘੜ ਕੇ ਫਿਰ ਉਹਨਾਂ ਨੂੰ ਨਾਸ ਕਰ ਦਿੰਦਾ ਹੈ, ਬਣਾ ਦਿੰਦਾ ਹੈ, ਢਾ ਦਿੰਦਾ ਹੈ। ਸੁਖਮਣੀ ਸਾਹਿਬ ਦੇ ਵਿੱਚ ਵੀ ਬਚਨ ਪੜ੍ਹਦੇ ਹਾਂ, ਕਈ ਵਾਰ ਪਸਰਿਓ ਪਾਸਾਰ ਸਦਾ ਸਦਾ ਇੱਕ ਇੱਕ ਓਂਕਾਰ। ਇਹ ਪਰਮਾਤਮਾ ਦੀ ਸ਼ਕਤੀ ਹੈ। ਰਹਿਰਾਜ ਸਾਹਿਬ ਦੇ ਵਿੱਚ ਦਸਮ ਪਾਤਸ਼ਾਹ ਜੀ ਸਮਝਾਉਂਦੇ ਨੇ, ਜਬ ਉਦ ਕਰਖ ਕਰਾ ਕਰਤਾਰਾ ਪ੍ਰਜਾ ਧਰਤ ਤਬ ਦੇਹ ਪਾਰਾ। ਜਦੋਂ ਉਹ ਉਦ ਕਰਖ ਸ਼ਕਤੀ ਸਾਰਾ ਸੰਸਾਰ ਬਣ ਜਾਂਦਾ ਹੈ, ਜਦੋਂ ਉਹ ਆਕਰਖ ਸ਼ਕਤੀ ਦੀ ਵਰਤੋਂ ਕਰਦਾ ਹੈ, ਜਬ ਆਕਰਖ ਕਰਤ ਹੋ ਕਬ ਹੂੰ ਤੁਮ ਮੈਂ ਮਿਲਤ ਦੇਹ ਧਰ ਸਭ ਹੂੰ। ਤੋ ਗੁਰੂ ਨਾਨਕ ਸਾਹਿਬ ਜੀ ਵੀ ਸਾਨੂੰ ਭੱਬੇ ਅੱਖਰ ਤੋਂ ਸਮਝਾ ਰਹੇ ਹਨ।
ਸਾਰ ਭਰ ਸੁਖ ਹੈ ਭੀ ਪਰ ਭੁੱਖ ਹੈ, ਸਮਰੱਥ ਵੇ ਪ੍ਰਵਾਹ।
ਸਰ ਭਰ ਭੁੱਖ ਹੈ ਸੁੱਖ ਹੈ, ਜਿਹੜੇ ਸਮੁੰਦਰ ਪਾਣੀ ਨਾਲ ਭਰੇ ਹੋਏ ਨੇ ਉਹਨਾਂ ਨੂੰ ਸੁਕਾ ਦਿੰਦਾ ਹੈ, ਫਿਰ ਭਰ ਦਿੰਦਾ ਹੈ। ਪਰਮਾਤਮਾ ਦੀ ਇਹ ਸ਼ਕਤੀ ਬਾਰੇ ਮਾਝਕੀ ਵਾਰ ਵਿੱਚ ਮੇਰੇ ਪਾਤਸ਼ਾਹ ਜੀ ਕਹਿੰਦੇ ਨੇ, ਗੁਰੂ ਨਾਨਕ ਸਾਹਿਬ ਜੀ, ਛੀਹਾਂ ਬਾਜਾਂ ਚਰਗਾਂ ਕੂਹੀਆਂ ਇਹਨਾਂ ਖਵਾਲੇ ਘਾਹ, ਘਾਹ ਖਵਾਲੇ ਤਿੰਨਾਂ ਮਾਸ ਖਵਾਲੇ ਇਹ ਚਲਾਏ ਰਾਹ, ਨਦੀਆਂ ਵਿੱਚ ਟਿੱਬੇ ਦਿਖਾਲੇ ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ ਲਸ਼ਕਰ ਕਰੇ ਸਵਾਹ। ਤੋ ਗੁਰੂ ਨਾਨਕ ਸਾਹਿਬ ਜੀ ਸਾਨੂੰ ਉਸ ਸ਼ਕਤੀ ਬਾਰੇ ਸਮਝਾ ਰਹੇ ਹਨ,
ਭਰਮ ਭੁਲਾਨੇ ਭਏ ਦੀਵਾਨੇ ਵਿਣ ਭਾਗਾਂ ਕਿਆ ਪਾਈਐ।
ਭਰਮ ਦੇ ਵਿੱਚ ਜੀਵ ਭਟਕ ਗਏ, ਦੀਵਾਨੇ ਬਣ ਗਏ, ਕਮਲੇ ਹੋਏ ਫਿਰਦੇ ਨੇ ਭਰਮਾਂ ਦੇ ਵਿੱਚ ਪੈ ਕੇ। ਔਰ ਜੀਵ ਵੀ ਕੀ ਕਰਨ ਭਾਗਾਂ ਤੋਂ ਬਗੈਰ, ਆਪਣੀ ਕਿਸਮਤ ਤੋਂ ਬਗੈਰ ਕਿਵੇਂ ਪ੍ਰਾਪਤ ਕਰ ਸਕਦੇ ਹਨ?
ਗੁਰਮੁਖ ਗਿਆਨ ਡੋਰੀ ਪ੍ਰਭ ਪਕੜੀ ਜਿਨ ਖਿੰਚੈ ਤਿਨ ਜਾਈਐ।
ਗੁਰਮੁਖ ਗੁਰੂ ਦੇ ਦੱਸੇ ਹੋਏ ਰਸਤੇ ਦੇ ਅਨੁਸਾਰ ਗੁਰੂ ਵੱਲ ਮੁੱਖ ਕੀਤੇ ਹਾਂ, ਪਤਾ ਲੱਗਦਾ ਹੈ ਕਿ ਡੋਰੀ ਤਾਂ ਪ੍ਰਭੂ ਨੇ ਪਕੜੀ ਹੋਈ ਹੈ, ਜਿੱਧਰ ਨੂੰ ਖਿੱਚਦਾ ਹੈ ਉੱਧਰ ਨੂੰ ਜੀਵ ਕੰਮ ਕਰਨ ਲੱਗ ਪੈਂਦੇ ਨੇ। ਆਪਾਂ ਬਚਨ ਸੁਣਦੇ ਹਾਂ, ਪ੍ਰਭ ਡੋਰੀ ਹੱਥ ਤੁਮਾਰੇ, ਪਰਮੇਸ਼ਰ ਦੇ ਹੱਥ ਵਿੱਚ ਡੋਰੀ ਹੈ, ਸਗਲ ਸਮੱਗਰੀ ਤੁਮਰੈ ਸੂਤਰ ਧਾਰੀ, ਇਹ ਡੋਰੀ ਵਾਹਿਗੁਰੂ ਜੀ ਦੇ ਹੱਥ ਵਿੱਚ ਹੈ।
ਹਰ ਗੁਣ ਗਾਏ ਸਦਾ ਰੰਗ ਰਾਤੇ ਬਹੁੜ ਨਾ ਪਛੋਤਾਈਐ।
ਜਿਹੜੇ ਹਰੀ ਦਾ ਗੁਣ ਗਾਉਂਦੇ ਨੇ, ਪਰਮੇਸ਼ਰ ਦੇ ਨਾਮ ਦੇ ਵਿੱਚ ਰੰਗੇ ਰਹਿੰਦੇ ਨੇ, ਉਹਨਾਂ ਨੂੰ ਫਿਰ ਪਛਤਾਉਣਾ ਨਹੀਂ ਪੈਂਦਾ।
ਪੱਬੈ ਪਾਲੈ ਗੁਰਮੁਖ ਬੂਝੈ ਤਾਂ ਨਿਜ ਘਰ ਵਾਸਾ ਪਾਈਐ।
ਭੱਬੇ ਅੱਖਰ ਤੋਂ ਸਤਿਗੁਰੂ ਜੀ ਸਮਝਾ ਰਹੇ ਹਨ ਕਿ ਜੇਕਰ ਜੀਵ ਆਪਣੇ ਅੰਦਰੋਂ ਭਾਲ ਕਰੇ, ਗੁਰੂ ਦੇ ਦੱਸੇ ਹੋਏ ਰਸਤੇ 'ਤੇ ਚੱਲੇ, ਤਾਂ ਨਿੱਜ ਘਰ ਦੇ ਵਿੱਚ ਇਹਦਾ ਟਿਕਾਓ ਹੋ ਸਕਦਾ ਹੈ।
ਭੱਬੈ ਭਉਜਲ ਮਾਰਗ ਵਿਖੜਾ ਆਸ ਨਿਰਾਸਾ ਤਰੀਐ।
ਇਹ ਭਉਜਲ ਸਮੁੰਦਰ ਬੜਾ ਵਿਖੜਾ ਹੈ, ਭਿਆਨਕ ਹੈ, ਇਹਦੇ ਵਿੱਚੋਂ ਤਰਿਆ ਕਿਵੇਂ ਜਾ ਸਕਦਾ ਹੈ? ਜੀਵ ਆਸਾਂ ਵੱਲੋਂ ਨਿਰਾਸ਼ ਹੋ ਜਾਵੇ। ਸਤਿਸੰਗਤ ਜੀ, ਧੰਨ ਗੁਰੂ ਨਾਨਕ ਸਾਹਿਬ ਜੀ ਵੀ ਸਮਝਾ ਰਹੇ ਨੇ, ਭਗਤ ਰਵਿਦਾਸ ਜੀ ਨੇ ਵੀ ਸਮਝਾਇਆ ਹੈ ਕਿ ਪਰਮੇਸ਼ਰ ਦੇ ਮਾਰਗ 'ਤੇ ਚੱਲਣਾ ਇਹ ਬੜਾ ਕਠਿਨ ਮਾਰਗ ਹੈ। ਉਹਨਾਂ ਦਾ ਪਾਵਨ ਸ਼ਬਦ ਹੈ, ਘਟ ਅਵਘਟ ਡੂਗਰ ਘਣਾ ਇੱਕ ਨਿਰਗੁਣ ਬੈਲ ਹਮਾਰ, ਰਮਈਏ ਸਿਉਂ ਇੱਕ ਬੇਨਤੀ ਮੇਰੀ ਪੂੰਜੀ ਰਾਖ ਮੁਰਾਰ। ਬਾਬਾ ਫਰੀਦ ਜੀ ਸਮਝਾਉਂਦੇ ਨੇ ਕਿ ਵਾਟ ਹਮਾਰੀ ਖਰੀ ਉਡੀਨੀ, ਖੰਨਿਓ ਤਿੱਖੀ ਬਹੁਤ ਪੀਏਨੀ। ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਸਮਝਾਇਆ ਹੈ ਕਿ ਗੁਰਸਿੱਖੀ ਬਾਰੀਕ ਹੈ, ਖੰਡੇ ਧਾਰ ਗਲੀ ਅਤ ਭੀੜੀ, ਉੱਥੇ ਟਿਕੇ ਨਾ ਪੁਣਹਣਾ ਚੱਲ ਨਾ ਸਕੇ ਉੱਪਰ ਕੀੜੀ। ਗੁਰੂ ਅਮਰਦਾਸ ਜੀ ਕਿਰਪਾ ਕਰਕੇ ਸਮਝਾਉਂਦੇ ਨੇ ਕਿ ਭਗਤਾਂ ਕੀ ਚਾਲ ਨਿਰਾਲੀ, ਚਾਲਾ ਨਿਰਾਲੀ ਭਗਤਾਂ ਕੇਰੀ, ਬਿਖਮ ਮਾਰਗ ਚੱਲਣਾ। ਬਿਖਮ ਮਾਰਗ ਕਿਹੜਾ ਬਿਖਮ ਮਾਰਗ ਹੈ? ਲੱਭ ਲੋਭ ਹੰਕਾਰ ਤਜ ਤ੍ਰਿਸ਼ਨਾ, ਬਹੁਤ ਨਾ ਹੀ ਬੋਲਣਾ। ਖੰਨਿਓ ਤਿੱਖੀ ਵਾਲੋ ਨਿੱਕੀ, ਏਤ ਮਾਰਗ ਜਾਣਾ। ਇੰਨਾ ਸਫ਼ਰ ਤੈਅ ਕਰਨ ਵਾਸਤੇ ਅੱਖਾਂ ਪਰਾਇਆ ਰੂਪ ਨਾ ਵੇਖਣ, ਕੰਨ ਨਿੰਦਿਆ ਨਾ ਸਰਵਣ ਕਰਨ, ਉਸ ਬਾਬਤ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਹਨ।
ਗੁਰ ਪ੍ਰਸਾਦੀ ਆਪੋ ਚੀਨੈ ਜੀਵ ਤਿਆਂ ਮਰ ਰਹੀ ਹੈ।
ਗੁਰੂ ਦੀ ਕਿਰਪਾ ਨਾਲ ਜਦੋਂ ਜੀਵ ਆਪੇ ਦੀ ਪਹਿਚਾਣ ਕਰਦਾ ਹੈ, ਅਤੇ ਉਹ ਜੀਵਦਿਆਂ ਜੀਵ ਮਰ ਜਾਂਦਾ ਹੈ। ਹੁਣ ਜੀਵਦਿਆਂ ਜੀਵ ਮਰਨਾ ਕੀ ਹੈ? ਬਾਣੀ ਵਿੱਚ ਬੜੀ ਵਾਰ ਬਚਨ ਆਏ ਨੇ, ਕਬੀਰ ਮਰਤਾ ਮਰਤਾ ਜਗ ਮੂਆ, ਮਰ ਭੇ ਨਾ ਜਾਣਿਆ ਕੋਏ, ਐਸੀ ਮਰਨੀ ਜੋ ਮਰੇ ਬੌਰ ਨਾ ਮਰਨਾ ਹੋਏ। ਉਹ ਜੀਵਤ ਮਰਨਾ ਕੀ ਹੈ? ਉਹਦੀ ਵਿਆਖਿਆ ਬਾਣੀ ਨੇ ਹੀ ਕੀਤੀ ਹੈ। ਗੁਰੂ ਅੰਗਦ ਸਾਹਿਬ ਜੀ ਦਾ ਪਾਵਨ ਸਲੋਕ ਹੈ, ਉਹਦੇ ਵਿੱਚ ਕਹਿੰਦੇ ਨੇ, ਅੱਖੀਂ ਬਾਜੋਂ ਵੇਖਣਾ ਵਿਣ ਕੰਨਾਂ ਸੁਣਨਾ, ਪੈਰਾਂ ਬਾਜੋਂ ਚੱਲਣਾ ਵਿਣ ਹੱਥਾਂ ਕਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਜੀਬੇ ਬਾਜੋਂ ਬੋਲਣਾ ਇਉਂ ਜੀਵਤ ਮਰਨਾ, ਨਾਨਕ ਹੁਕਮ ਪਛਾਣ ਕੇ ਤਉ ਖਸਮੇ ਮਿਲਣਾ। ਅੱਖਾਂ ਪਰਾਇਆ ਰੂਪ ਮੰਦੀ ਨਿਗਾਹ ਨਾਲ ਨਾ ਵੇਖਣ, ਕੰਨ ਨਿੰਦਿਆ ਸਰਵਣ ਨਾ ਕਰਨ, ਜੀਭ ਕੌੜਾ ਵਚਨ ਨਾ ਬੋਲੇ, ਔਰ ਪੈਰ ਮੰਦੇ ਕਰਮ ਵੱਲ ਨਾ ਵਧਣ। ਇਹ ਹੈ ਜਿਉਂਦਿਆਂ ਜੀ ਮਰਨਾ। ਤੋ ਗੁਰੂ ਸਾਹਿਬ ਜੀ ਸਾਨੂੰ ਸਮਝਾ ਰਹੇ ਨੇ ਕਿ ਉਹ ਮਨੁੱਖ ਜੀਵਦਿਆਂ ਹੀ ਮਰੇ ਹੋਏ ਹਨ।
ਮਾਇਆ ਮਾਇਆ ਕਰ ਮੂਏ, ਮਾਇਆ ਕਿਸੇ ਨਾ ਸਾਥ।
ਮੰਮੇ ਅੱਖਰ ਤੋਂ ਹੁਣ ਮੇਰੇ ਪਾਤਸ਼ਾਹ ਜੀ, ਪੰਜਵੇਂ ਬੰਦ ਵਿੱਚ ਅੱਜ ਦੇ ਹੁਕਮਨਾਮੇ ਦੇ ਅਨੁਸਾਰ ਪੰਜਵਾਂ ਬੰਦ ਜੋ ਆਖਰੀ ਬੰਦ ਹੈ, ਸਮਝਾ ਰਹੇ ਨੇ ਕਿ ਮਾਇਆ ਮਾਇਆ ਕਰ ਮੂਏ। ਜੀਵ ਕਹਿੰਦੇ ਨੇ ਮਾਇਆ ਮੇਰੀ ਹੈ, ਅਤੇ ਕਰਦਿਆਂ ਕਰਦਿਆਂ ਮਰ ਜਾਂਦੇ ਨੇ, ਪਰ ਮਾਇਆ ਨਾਲ ਜਾਂਦੀ ਹੈ ਜੀ। ਮਾਇਆ ਤਾਂ ਇੱਥੇ ਹੀ ਧਰੀ ਧਰਾਈ ਰਹਿ ਜਾਂਦੀ ਹੈ। ਭਗਤ ਕਬੀਰ ਜੀ ਨੇ ਇਸ ਨੂੰ ਇਸ ਢੰਗ ਨਾਲ ਸਮਝਾਇਆ ਹੈ ਕਿ ਖਸਮ ਮਰੈ ਤੋ ਨਾਰ ਨਾ ਰੋਵੇ। ਜਦੋਂ ਖਸਮ ਮਰ ਜਾਂਦਾ ਹੈ ਨਾ, ਤਾਂ ਨਾਰ ਮਾਇਆ ਨਹੀਂ ਰੋਂਦੀ, ਉਸ ਰਖਵਾਰਾ ਔਰੋ ਹੋਵੇ, ਕਿਉਂਕਿ ਉਹਦੀ ਰੱਖਿਆ ਕਰਨ ਵਾਸਤੇ ਹੋਰ ਵੀ ਆ ਜਾਂਦੇ ਨੇ, ਜਿਹਦੀ ਖਾਤਰ ਜ਼ਮੀਨਾਂ ਜਾਇਦਾਦਾਂ ਪ੍ਰੋਪਰਟੀ ਬੈਂਕ ਬੈਲੈਂਸ ਬਣਾਉਂਦਾ ਰਿਹਾ, ਇਹ ਨਾਲ ਜਾਣੀ ਹੈ ਜੀ? ਨਹੀਂ ਜਾਣੀ, ਇੱਥੇ ਹੀ ਧਰੀ ਧਰਾਈ ਰਹਿ ਜਾਣੀ ਹੈ। ਧੰਨ ਗੁਰੂ ਨਾਨਕ ਸਾਹਿਬ ਜੀ ਨੇ ਕਾਰੂ ਨੂੰ ਸਮਝਾਇਆ ਸੀ, ਇਹ ਸੂਈ ਲੈ ਲਾ, ਅਗਲੇ ਜਹਾਨ ਵਿੱਚ ਲੈ ਲਵਾਂਗੇ। ਤੋ ਉਹਨੂੰ ਮਾਇਆ ਦੇ ਵਿੱਚੋਂ ਜਗਾਇਆ ਕਿ ਇਹ ਸੂਈ ਵੀ ਅਗਾਂਹ ਨਹੀਂ ਜਾਣੀ। ਧੰਨ ਗੁਰੂ ਨਾਨਕ ਸਾਹਿਬ ਜੀ ਸਾਨੂੰ ਸਮਝਾ ਰਹੇ ਹਨ,
ਹੰਸ ਚੱਲੇ ਉੱਠ ਡੁੰਮਣ, ਮਾਇਆ ਭੁੱਲੀ ਆਥ।
ਹੰਸ ਜੀਵ ਆਤਮਾ ਚੱਲ ਪਿਆ ਸੰਸਾਰ ਤੋਂ ਦੁਬਧਾ ਦੇ ਵਿੱਚ, ਡੁੰਮਣੋ ਦੁਬਧਾਪਨ, ਮਾਇਆ ਇੱਥੇ ਹੀ ਧਰੀ ਧਰਾਈ ਰਹਿ ਗਈ।
ਮਨ ਝੂਠਾ ਜਮ ਜੋਹਿਆ, ਅਵਗੁਣ ਚੱਲੇ ਨਾਲ।
ਨਾਲ ਕੀ ਲੈ ਕੇ ਗਿਆ? ਅਵਗੁਣਾਂ ਦੀ ਗੰਠੜੀ, ਬੁਰੇ ਕਰਮ, ਅਤੇ ਬੁਰੇ ਕਰਮ ਕਰਨ ਕਰਕੇ ਅਗਾਂਹ ਪਰਮਾਤਮਾ ਦੀ ਦਰਗਾਹ ਦੇ ਵਿੱਚ ਇੱਜ਼ਤ ਤਾਂ ਨਹੀਂ ਮਿਲਣੀ। ਸਤਿਗੁਰੂ ਜੀ ਕਹਿੰਦੇ ਨੇ, ਮਨ ਝੂਠਾ ਜਮ ਜੋਹਿਆ, ਅਵਗੁਣ ਚੱਲੇ ਨਾਲ। ਸੱਜਣ ਨੂੰ ਵੀ ਸਮਝਾਇਆ ਸੀ, ਇਹ ਜਿਹੜੇ ਔਗੁਣ ਨੇ ਨਾ, ਇੱਥੇ ਛੱਡ ਦੇ, ਅਸਲੀ ਸੱਜਣ ਉਹ ਨੇ ਜਿਹੜੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਸੁਰਖਰੂ ਹੋਣ। ਸੱਜਣ ਸੇਈ ਨਾਲ ਮੈਂ, ਚੱਲਦਿਆਂ ਨਾਲ ਚਲਨ, ਜਿੱਥੇ ਲੇਖਾ ਮੰਗੀਏ ਤਿੱਥੇ ਖੜੇ ਦਸਨ। ਤੋ ਅਗਲੀ ਪੰਕਤੀ ਵਿੱਚ ਮੇਰੇ ਪਾਤਸ਼ਾਹ ਜੀ ਸਮਝਾ ਰਹੇ ਹਨ,
ਮਨ ਮੈਂ ਮਨ ਉਲਟੋ ਮਾਰੈ, ਜੇ ਗੁਣ ਹੋਵੇ ਨਾਲ।
ਜੇ ਮਨੁੱਖ ਦੇ ਪੱਲੇ ਗੁਣ ਹੋਣ, ਨਿਮਰਤਾ ਹੈ, ਹਲੀਮੀ ਹੈ, ਮਿੱਠ ਬੋਲੜਾ ਹੈ, ਜਿੰਨੇ ਵੀ ਗੁਣ ਨੇ, ਇਹਨਾਂ ਨੇ ਜੀਵ ਦਾ ਸਾਥ ਦੇਣਾ ਹੈ। ਸੱਜਣ ਨੂੰ ਵੀ ਇਹੀ ਗੱਲ ਸਮਝਾਈ ਸੀ, ਆਪਾਂ ਵੀ ਇਹ ਗੱਲ ਦ੍ਰਿੜ ਕਰ ਲਈਏ ਕਿ ਗੁਣਾਂ ਦੀ ਸਾਂਝ ਕਰੀਏ। ਨਾਨਕ ਔਗਣ ਜੇਤੜੇ, ਤੇਤੇ ਗਲੀ ਜੰਜੀਰ, ਜੇ ਗੁਣ ਹੋਣ ਤਾਂ ਕੱਟੀਆਂ ਸੇ ਭਾਈ ਸੇ ਵੀਰ। ਗੁਣਾਂ ਦੀ ਸਾਂਝ ਕਰਨੀ ਹੈ ਗੁਰਸਿੱਖ ਨੇ, ਸਾਂਝ ਕਰੀਜੈ ਗੁਣਾ ਕੇਰੀ, ਛੋੜ ਅਵਗੁਣ ਚੱਲੀਐ।
ਮੇਰੀ ਮੇਰੀ ਕਰ ਮੂਏ, ਵਿਣਨਾ ਵੈ ਦੁੱਖ ਭਾਲ।
ਜਿਹੜੇ ਜੀਵ ਹਰ ਸਮੇਂ ਮੇਰੀ ਹੈ ਕਰਦੇ ਮਰ ਗਏ, ਉਹ ਦੁੱਖਾਂ ਨੂੰ ਹੀ ਪ੍ਰਾਪਤ ਹੋਣਗੇ, ਕਿਉਂਕਿ ਮਾਇਆ 'ਤੇ ਕਿਸੇ ਦੇ ਸਾਥ ਨਹੀਂ ਨਿਭਣੀ। ਆਪਾਂ ਇਹ ਸਿੱਖਿਆ ਸਤਿਗੁਰੂ ਜੀ ਦੇ ਪਾਵਨ ਬਚਨਾਂ ਤੋਂ ਲੈਣੀ ਹੈ ਕਿ ਮੇਰੀ ਨੂੰ ਛੱਡ ਕੇ ਤੇਰੀ ਕਰਨੀ ਸ਼ੁਰੂ ਕਰ ਦੇਈਏ। ਕਬੀਰ, ਤੂੰ ਕਰਤਾ ਤੂੰ ਹੁਆ, ਮੁਝ ਮੈਂ ਰਹਾ ਨਾ ਹੂੰ, ਜਬ ਆਪਾ ਪਰ ਕਾ ਮਿਟ ਗਿਆ, ਜਦ ਦੇਖੋ ਤਤ ਤੂੰ। ਤੋ ਸਤਿਗੁਰੂ ਜੀ ਸਮਝਾ ਰਹੇ ਹਨ,
ਗੜ ਮੰਦਰ ਮਹਿਲਾ ਕਹਾ ਜਿਉਂ ਬਾਜੀ ਦੀ ਬਾਣ।
ਗੜ ਕਿਲੇ, ਮੰਦਰ ਘਰ, ਮਹਿਲ ਮਾੜੀਆਂ ਕਿੱਥੇ ਰਹਿ ਗਈਆਂ? ਇਹ ਸਾਰਾ ਕੁਝ ਬਾਜੀਗਰ ਦੇ ਤਮਾਸ਼ੇ ਦੇ ਬਰਾਬਰ ਹੈ।
ਨਾਨਕ ਸੱਚੇ ਨਾਮ ਵੇਣਾ ਝੂਠਾ ਆਵਣ ਜਾਣ।
ਸੱਚੇ ਨਾਮ ਤੋਂ ਬਗੈਰ ਸਭ ਕੁਝ ਹੀ ਝੂਠਾ ਹੈ, ਕੂੜਾ ਹੈ।
ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ।
ਪਰਮਾਤਮਾ ਆਪ ਹੀ ਚਤੁਰ ਹੈ, ਸੁਜਾਣ ਹੈ, ਸਿਆਣਾ ਹੈ। ਜਿਸ ਪਾਸੇ ਜੀਵ ਨੂੰ ਲਾਵੇ ਉਸ ਪਾਸੇ ਜੀਵ ਲੱਗਦੇ ਹਨ। ਤੋ ਅੱਜ ਦੀ ਪਾਵਨ ਬਾਣੀ ਓਂਕਾਰ, ਇਹਦੇ ਪੰਜ ਬੰਦ ਹੁਕਮਨਾਮੇ ਦੇ ਰੂਪ ਵਿੱਚ ਸਤਿਗੁਰੂ ਜੀ ਨੇ ਬਖਸ਼ਿਸ਼ ਕੀਤੇ ਸਨ। ਗੁਰੂ ਸਾਹਿਬ ਜੀ ਕਿਰਪਾ ਕਰਨ, ਅਸੀਂ ਗੁਣਾਂ ਦੀ ਸਾਂਝ ਕਰੀਏ, ਔਗੁਣਾਂ ਦਾ ਤਿਆਗ ਕਰੀਏ। ਸਾਰੀ ਸੰਗਤ ਦਾ ਧੰਨਵਾਦ। ਸਿੰਘ ਸਾਹਿਬ, ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਜਥੇਦਾਰ ਅਵਤਾਰ ਸਿੰਘ ਜੀ, ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸਮੂਹ ਸੰਗਤ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟ ਧੰਨਵਾਦ ਜੀ। ਆਓ ਸ਼ਬਦ ਦੀਆਂ ਆਖਰੀ ਪੰਕਤੀਆਂ ਨੂੰ ਦੁਬਾਰਾ ਪੜ੍ਹ ਲਈਏ, ਫਿਰ ਗੁਰੂ ਫਤਿਹ ਦੀ ਸਾਂਝ ਕਰਾਂਗੇ ਜੀ।
ਨਾਨਕ ਸੱਚੇ ਨਾਮ ਵੇਣਾ ਝੂਠਾ ਆਵਣ ਜਾਣ। ਆਪੇ ਚਤੁਰ ਸਰੂਪ ਹੈ, ਆਪੇ ਜਾਣ ਸੁਜਾਣ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।